गुरु जियो। हम अवगुण परे एक गुण नाही, अमृत षाड बिख बिख खा, माया मोह परम पैपूले, सुत दारा सो प्रीत लगाई। एक उत्तम पंत सुनियो गुर संगत, तेहे मिलंत जम त्रास मिटाई। एक अरदास पाठ कीरत की, गुरु रामदास राखो शरण, चुको चुक अटल शब्द गुरु परमेश्वर जी दा सरदा स्वरूप, सतगुरु श्री गुरु ग्रंथ साहिब पिता महाराज जी दी पावन पवित्र गोद अंदर सुभाईमान सत्संगी जनों, धन धन गुरु अंगद पिता महाराज जी दी पवित्र बख्शिश लैन लई आपा सारे मिल करके गुरु शब्द की गोद विच बैठे हां। आओ जिस प्यार ते अदब नाल सतगुरु दा कीर्तन सरवन कीता है, सतगुरु गुरु अंगद पिता महाराज जी मेहर करन अपनी पवित्र बाणी दी विचार करवा लैन। सारी संगत एक बार धन गुरु अंगद पिता जी नू करो प्रणाम। सतगुरु जी पासो मंगिए नाम दा उपदेश दा खैर, अते सतगुरु दी बख्शी फतेह दी सांझ पाओ। आखो जी वाहिगुरु जी का खालसा, वाहिगुरु जी की फतेह। सारा जगत मन करके भुखा है, जदों मन भुखा होए ता ए साडे कर्म इंद्रे ज्ञान इंद्रे ए कदे तृप्त नहीं हो सकदे। गरीबनवाज पिता दा अज दा पवित्र वचन है, आखन आख ना रज्या। सारा जीवन इस मूंह दे अंदर पान पान दे भोजन पाओ, ना ता ए मुंह भोजन शाके रजदा ए, ते ना सारी जिंदगी ए मुंह बोल बोल के कदे तृप्त होया है। सुनन ना रजे कान, मुंह तो इलावा साडे कान कान सारी जिंदगी इना नू कदे निंदा सुन दे ने, कदे अपनी उस्तक सुन रहे कान, पर अंदरों ए सदा ही भुखे दे भुखे कन प्यारो, इना दी तृप्ति नहीं है। सब कहन लगे अखी देख ना रजिया गुण गाहक एक वन, अखा ने ए सारी जिंदगी ए दुनिया नू वेख दिया ने, दुनिया दे रंग तमाशे वेख दिया कन, जो वाहिगुरु दे दिते हुए दात कह उस नू भी वाहिगुरु की कृपा नाल वेख रही ने, ਪਰ ਅੱਜ ਤੱਕ ਕਦੇ ਇਨ੍ਹਾਂ ਅੱਖਾਂ ਨੂੰ ਕੋਈ ਤ੍ਰਿਪਤ ਨਹੀਂ ਕਰ ਸਕਿਆ। ਇਹ ਕਹਿ ਨਿਰੰਕਾਰ, ਮੈਂ ਜਿਉਂ ਦਾ ਜਨਮ ਲਿਆ ਏ ਇਨ੍ਹਾਂ ਅੱਖਾਂ ਨਾਲ ਜਗਤ ਨੂੰ ਤਾਂ ਬਹੁਤ ਵਾਰੀ ਤੱਕਿਆ, ਦਿਨ ਰਾਤ ਵੇਖਿਆ ਏ, ਪਰ ਹੁਣ ਮੇਰ ਦੇ ਘਰ ਵਿਚ ਆ ਕੇ ਜਗਤ ਦਾ ਮਾਲਕ ਵੀ ਮੈਨੂੰ ਇਨ੍ਹਾਂ ਅੱਖਾਂ ਨਾਲ ਦਿਖਾ। ਇਨ੍ਹਾਂ ਦੀ ਮੰਗ, ਇਨ੍ਹਾਂ ਦੀ ਭੁੱਖ, ਇਨ੍ਹਾਂ ਦੀ ਤ੍ਰਿਪਤੀ ਪਿਆਰਿਓ ਸੰਸਾਰ ਵੱਲੋਂ ਹੀ ਨਹੀਂ ਅਜੇ ਕੋਈ, ਤੇ ਜਗਤ ਦੇ ਮਾਲਕ ਨਿਰੰਕਾਰ ਤੇ ਵਾਹਿਗੁਰੂ ਦੀ ਭੁੱਖ ਕਿਵੇਂ ਪੈਦਾ ਹੋਏਗੀ। ਸਾਹਿਬਾਂ ਦਾ ਫੁਰਮਾਨ ਕਹਿ, ਗੁਣ ਗਾਹਕ ਇੱਕ ਵਨ, ਇੱਕ ਇੱਕ ਕਰਮ ਇੰਦਰਾ, ਇੱਕ ਇੱਕ ਰਸ ਨਾਲ ਜੁੜਿਆ ਏ। ਸਾਰੀ ਜ਼ਿੰਦਗੀ ਗੁਰੂ ਕੇ ਪਿਆਰਿਓ ਇਨ੍ਹਾਂ ਦੀ ਭੁੱਖ ਮਿਟਾਉਣ ਦਾ ਯਤਨ ਕਰੋ, ਇਨ੍ਹਾਂ ਦੀ ਭੁੱਖ ਬਿਲਕੁਲ ਨਾ ਕਦੇ ਮਿਟ ਸਕੇਗੀ। ਭੁੱਖਿਆਂ ਭੁੱਖ ਨਾ ਉਤਰੈ ਗੱਲੀ, ਭੁੱਖ ਨਾ ਜਾਏ, ਕਿਉਂਕਿ ਅਸਲੀਅਤ ਵਿੱਚ ਪਿਆਰਿਓ ਇਹ ਸਾਰੇ ਇੰਦਰਿਆਂ ਨੂੰ ਚਲਾਉਂਦਾ ਸਾਡਾ ਮਨ। ਜੇਕਰ ਮਨ ਹੀ ਭੁੱਖਾ ਏ ਤੇ ਇਹ ਕਰਮ ਇੰਦਰੇ ਜਾਂ ਗਿਆਨ ਇੰਦਰੇ ਕਿਵੇਂ ਰੱਜਣਗੇ, ਕਦੇ ਨਹੀਂ ਰੱਜ ਸਕਦੇ। ਜੇ ਅੱਖਾਂ ਨੂੰ ਤ੍ਰਿਪਤ ਕਰਾਂਗੇ, ਕੰਨ ਭੁੱਖੇ ਹੋਣ ਕਾਰਨ ਇਹ ਵਿਕਾਰਾਂ ਵੱਲ ਖਿੱਚਣਗੇ, ਜੇ ਕੰਨਾਂ ਨੂੰ ਬਚਾਵਾਂਗੇ ਤਾਂ ਇਹ ਸਾਡੀ ਜੀਭਾ ਵਿਕਾਰਾਂ ਵੱਲ ਲੈ ਕੇ ਜਾਏਗੀ। ਸਤਸੰਗਿਓ, ਇਹ ਨੱਕ ਲੈ ਕੇ ਜਾਏਗਾ। ਭਾਈ ਗੁਰਦਾਸ ਸਾਹਿਬ ਜੀ ਨੇ ਬੜਾ ਪਿਆਰਾ ਬਚਨ ਕਿਹਾ ਏ, ਉਹਨਾਂ ਦਾ ਫੁਰਮਾਨ ਏ, ਅੱਖੀ ਦੇਖ ਨਾ ਰੱਜੀਆਂ ਬਹੁ ਰੰਗ ਤਮਾਸ਼ੇ। ਅੱਖਾਂ ਨੀ ਰੱਜਦੀਆਂ ਦੁਨੀਆਂ ਦੇ ਰੰਗ ਤਮਾਸ਼ੇ ਵੇਖ ਕੇ, ਉਸਤਤ ਨਿੰਦਾ ਕੰਨ ਸੁਣ ਰੋਵਣ ਤੇ ਖਾਸੇ। ਇਹ ਕੰਨ ਨੀ ਰੱਜਦੇ, ਜਦੋਂ ਕੋਈ ਇਨ੍ਹਾਂ ਦੀ ਉਸਤਤ ਕਰੇ ਇਹ ਹੱਸਦੇ ਕਹਿਣ, ਜਦੋਂ ਕੋਈ ਨਿੰਦਾ ਕਰੇ ਤੇ ਰੋ ਪੈਂਦਾ ਇਨਸਾਨ। ਬਸ ਇਸੇ ਤਰ੍ਹਾਂ ਇਹ ਜੀਵਨ ਅਜਾਈ ਜਾ ਰਿਹਾ ਏ। ਗਰੀਬ ਨਿਵਾਜ ਪਿਤਾ ਦੇ ਪਰਮ ਪਿਆਰੇ ਸੇਵਕ ਨੇ ਬਚਨ ਆਖਿਆ, ਪਿਆਰਿਓ ਜੀਬਾ ਸਾਧ ਨਾ ਰੱਜੀਆਂ ਕਰ ਭੋਗ ਬਿਲਾਸੇ, ਨਾ ਜੀਭ ਰੱਜਦੀ ਵੱਖ ਵੱਖ ਭੋਜਨ ਪਕਵਾਨ ਛੱਕ ਕੇ, ਨੱਕ ਨਾ ਰੱਜਾ ਵਾਸ ਲੈ ਦੁਰਗੰਧ ਨਿਵਾਸੇ, ਨਾ ਨੱਕ ਦੀ ਤ੍ਰਿਪਤੀ ਕੋਈ ਭਾਂਤ ਪਾਨ ਦੀਆਂ ਸੁਗੰਧੀਆਂ ਇਹਨੂੰ ਮਿਲੀਆਂ ਨੇ। ਰੱਜ ਨਾ ਕੋਈ ਜੀਵਿਆ ਕੂੜੇ ਪਰਵਾਸੇ, ਇਸ ਕੂੜ ਦੀ ਦੁਨੀਆਂ ਵਿਚ ਐਹੋ ਜੇ ਖੱਚਤ ਹੋਏ, ਅੱਜ ਤੱਕ ਕੋਈ ਰੱਜ ਕੇ ਜੀ ਵੀ ਨਹੀਂ ਸਕਿਆ। ਭੁੱਖ ਕੇਵਲ ਇੱਕ ਨਹੀਂ ਏ, ਪ੍ਰਸ਼ਾਦੇ ਦੀ ਭੁੱਖ ਹੋਵੇ, ਕੋਈ ਆਦਮੀ ਦੋ ਛੱਕ ਕੇ ਉਹਨੂੰ ਮਿਟਾ ਸਕਦਾ ਹੈ, ਕੋਈ ਚਾਰ ਛਕੇਗਾ, ਕੋਈ ਅੱਠ ਦਸ ਨਾਲ। ਇੱਕ ਦਿਹਾੜੀ ਅੰਦਰ ਦੋ ਚਾਰ ਵਾਰੀ ਭੋਜਨ ਛਕੀਏ, ਇਹਦੀ ਭੁੱਖ ਮਿਟੇਗੀ ਸਤਸੰਗਿਓ। ਪਰ ਇਹ ਭੁੱਖ ਦੀ ਗੱਲ ਨਹੀਂ ਕਹਿ, ਪ੍ਰਸ਼ਾਦ ਦੀ ਭੁੱਖ ਕਹਿ, ਮਾਇਆ ਕਮਾਉਣ ਦੀ ਭੁੱਖ ਕਹਿ, ਇਸ ਮਾਇਆ ਤੋਂ ਇਲਾਵਾ ਪਦਵੀ ਦੀ ਭੁੱਖ ਕਹਿ, ਲੰਬੀ ਉਮਰ ਭੋਗਣ ਦੀ ਭੁੱਖ ਕਹਿ, ਫਿਰ ਇਹਦੇ ਤੋਂ ਇਲਾਵਾ ਰਿਧੀਆਂ ਸਿਧੀਆਂ ਕਹਿਣ, ਅੰਦਰੂਨੀ ਕਰਾਮਾਤੀ ਤਾਪਤਾ ਨੇ ਉਹਨਾਂ ਦੀ ਭੁੱਖ ਕਹਿ, ਇੱਕ ਥੋੜੀ ਭੁੱਖ ਕਹਿ। ਹਜ਼ੂਰ ਧੰਨ ਗੁਰੂ ਅੰਗਦ ਪਿਤਾ ਦਾ ਅੱਜ ਪਹਿਲਾ ਬਚਨ ਜੋ ਸਾਧ ਸੰਗਤ, ਉਹ ਕਹਿ, ਭੁੱਖਿਆਂ ਭੁੱਖ ਨਾ ਉਤਰੈ ਗੱਲੀ, ਭੁੱਖ ਨਾ ਜਾਏ। ਅੱਜ ਤੱਕ ਇਸ ਭੁੱਖੇ ਜਗਤ ਦੀ ਗੱਲਾਂ ਨਾਲ ਭੁੱਖ ਨਹੀਂ ਜੇ ਉਤਰੇ, ਤੇ ਪੁੱਛਿਆ ਗਰੀਬ ਨਿਵਾਜ, ਭਲਾ ਇਹ ਸਾਡੀ ਭੁੱਖ ਕਿਸੇ ਤਰੀਕੇ ਮਿਟ ਵੀ ਸਕਦੀ ਹੈ? ਅਸੀਂ ਜ਼ਿੰਦਗੀ ਭੁੱਖਿਆਂ ਦੀ ਤਰ੍ਹਾਂ ਨਾ ਬਤੀਤ ਕਰੀਏ ਜਿਵੇਂ ਕੰਗਾਲ ਹੋਈਏ। ਅਸੀਂ ਚਾਹੁੰਦੇ ਹਾਂ ਰੱਜ ਕੇ ਸ਼ਾਹਾਂ ਵਾਲੀ, ਰਾਜਿਆਂ ਵਾਲੀ ਤ੍ਰਿਪਤ ਹੋ ਕੇ ਆਪਣਾ ਜੀਵਨ ਬਤੀਤ ਕਰੀਏ, ਤਾਂ ਇਹਦਾ ਕੀ ਤਰੀਕਾ ਏ? ਤੇ ਧੰਨ ਗੁਰੂ ਅੰਗਦ ਪਿਤਾ ਮਹਾਰਾਜ ਜੀ ਦਾ ਫੁਰਮਾਨ ਏ, ਨਾਨਕ ਭੁੱਖਾ ਤਾਂ ਰੱਜੈ ਜਾਂ ਗੁਣ ਕਹਿ ਗੁਣੀ ਸਮਾਏ। ਇਹ ਜਗਤ ਦੀ ਭੁੱਖ ਕੇਵਲ ਤੇ ਕੇਵਲ ਇੱਕ ਅਕਾਲ ਪੁਰਖ ਦਾ ਨਾਮ ਮਿਟਾ ਸਕਦਾ ਏ। ਜਿਉ ਜਿਉ ਮਨ ਕਰਕੇ ਉਸ ਵਾਹਿਗੁਰੂ ਦੇ ਗੁਣ ਗਾਵਾਂਗੇ, ਜਿਉ ਜਿਉ ਜ਼ੁਬਾਨ ਤੋਂ ਉਹ ਸੱਚੇ ਪ੍ਰੀਤਮ ਦਾ ਨਾਮ ਜਪਾਂਗੇ, ਜਿਉ ਜਿਉ ਖਿਰਦੇ ਦੀਆਂ ਤਰੰਗਾਂ ਨਾਲ ਵਾਹਿਗੁਰੂ ਦੇ ਸ਼ਬਦ ਨੂੰ ਜੋੜਾਂਗੇ, ਹਜ਼ੂਰ ਆਖਦੇ ਸਤਿਗੁਰੂ ਦੇ ਨਾਮ ਵਿਚ ਇੰਨੀ ਬਰਕਤ ਜੇ ਤਾਕਤ ਜੇ ਪਿਆਰਿਓ, ਭਈ ਉਹ ਤੁਹਾਡੀਆਂ ਲੋਕ ਪਰਲੋਕ ਦੀਆਂ ਭੁੱਖਾਂ ਮਿਟਾ ਕੇ ਤੁਹਾਨੂੰ ਰਾਜਾ ਬਣਾਏਗਾ। ਕਿਉਂਕਿ ਸਭ ਤੋਂ ਪਹਿਲਾਂ ਤੁਸੀਂ ਵੇਖਦੇ ਹੋ ਜਦੋਂ ਵੀ ਆਪਣੇ ਸਤਿਗੁਰੂ ਪਿਤਾ ਨੇ ਮਰਿਆਦਾ ਬਣਾਈ, ਧੰਨ ਗੁਰੂ ਗੋਬਿੰਦ ਸਿੰਘ ਪਿਤਾ ਮਹਾਰਾਜ ਜੀ ਨੇ, ਹਜ਼ੂਰ ਨੇ ਇਹ ਬਚਨ ਕਿਹਾ, ਹਰ ਸਿੱਖ ਅੰਮ੍ਰਿਤ ਵੇਲੇ ਉੱਠੇ ਤਾਂ ਪੰਜ ਬਾਣੀਆਂ ਦਾ ਨਿਤਨੇਮ ਅਵਸ਼ ਕਰੇ। ਜਪਜੀ ਸਾਹਿਬ, ਜਾਪ ਸਾਹਿਬ, ਸਵਈਏ ਤੇ ਚੌਪੇ, ਆਨੰਦ ਸਾਹਿਬ, ਸ਼ਾਮ ਪਵੇ ਤੇ ਸੋਧਾ ਰਹਿਰਾਸ ਕਰੇ। ਪਰ ਉਸ ਰਹਿਰਾਸ ਦੇ ਅੰਦਰ ਨੌ ਸ਼ਬਦ ਗੁਰੂ ਗ੍ਰੰਥ ਸਾਹਿਬ ਪਿਤਾ ਵਿੱਚੋਂ ਲੈ ਗਏ। ਚੌਪੀ ਸਾਹਿਬ ਧੰਨ ਗੁਰੂ ਗੋਬਿੰਦ ਸਿੰਘ ਪਿਤਾ ਦੀ ਉਚਾਰੀ ਹੋਈ ਹੈ। ਆਨੰਦ ਸਾਹਿਬ ਦੀਆਂ ਫਿਰ 6 ਪੌੜੀਆਂ ਧੰਨ ਗੁਰੂ ਅਮਰਦਾਸ ਪਿਤਾ ਜੀ ਦੀਆਂ ਕਹਿਣ। ਫਿਰ ਮੇਰੇ ਪੰਚਮ ਪਿਤਾ ਮਹਾਰਾਜ ਜੀ ਦੇ ਬਚਨ ਕਹਿਣ। ਸਤਸੰਗਿਓ, ਮੈਂ ਤਾਂ ਬੇਨਤੀ ਕਰ ਰਿਹਾ ਵਾਂ, ਅਸੀਂ ਇੱਕ ਦਿਖਾੜੀ ਅੰਦਰ 2 ਵਾਰ ਧੰਨ ਗੁਰੂ ਅਮਰਦਾਸ ਪਿਤਾ ਦੇ ਬਚਨ ਪੜ੍ਹਦੇ ਹਾਂ, ਪਰ ਉਹਨਾਂ ਬਚਨਾਂ ਨੂੰ ਬਾਰ ਬਾਰ ਕਿਉਂ ਕਰੀਬ ਅਨੁਵਾਦ ਪਿਤਾ ਨੇ ਪੜ੍ਹਨ ਲਈ ਆਖਿਆ ਏ? ਦੀਵਾਨ ਦੀ ਸਮਾਪਤੀ ਕਰਨੀ ਹੋਏ ਤਾਂ ਵੀ ਉਹ 6 ਪੌੜੀਆਂ ਦਾ, ਆਨੰਦ ਸਾਹਿਬ ਦਾ ਜਾਪ, ਬੱਚੇ ਦਾ ਜਨਮ ਦਿਨ ਹੋਵੇ, ਪ੍ਰਸ਼ਾਦ ਬਣਾਇਆ ਕਹਿ, ਗੁਰੂ ਚਰਨਾਂ ਵਿਚ ਅਰਦਾਸ ਕਰਨੀ ਤੇ ਤਾਂ ਵੀ 6 ਪੌੜੀਆਂ ਆਨੰਦ ਸਾਹਿਬ। ਜੇਕਰ ਕੋਈ ਇਸ ਫਾਨੀ ਦੁਨੀਆਂ ਤੋਂ ਕੂਚ ਕਰ ਗਿਆ ਤੇ ਤਾਂ ਵੀ ਉਹ 6 ਪੌੜੀਆਂ ਦਾ, ਆਨੰਦ ਸਾਹਿਬ ਦਾ ਜਾਪ ਉਹਦਾ ਕਾਰਨ ਕਹਿ। ਵੈਸੇ ਤਾਂ ਨਾ ਸਾਰੇ ਗੁਰੂ ਗ੍ਰੰਥ ਸਾਹਿਬ ਪਿਤਾ ਮਹਾਰਾਜ ਜੀ ਦਾ ਇੱਕ ਇੱਕ ਸ਼ਬਦ ਸਾਡੇ ਅੰਦਰ ਦੀ ਭੁੱਖ ਨੂੰ ਮਿਟਾਉਣ ਦੀ ਸਮਰੱਥਾ ਰੱਖਦਾ ਏ। ਪਰ ਬਹੁਤ ਸੋਹਣਾ ਇੱਕ ਬਚਨ ਕਿਹਾ ਸੀ ਨਾ ਸਾਧੂ TL ਵਾਸਵਾਲੀ ਨੇ, ਇਹ ਪ੍ਰਿੰਸੀਪਲ ਵੀ ਰਿਹਾ ਕਾਲਜ ਦਾ। ਸਤਸੰਗਿਓ, ਰੁਖਾਨੀਅਤ ਦੇ ਅੰਦਰ ਵਾਖਗੁਰੂ ਨੇ ਇਹਨੂੰ ਚੰਗੀ ਖੁੱਲੀ ਖੇਡ ਵਿਖਾਈ ਆਪਣੀ ਅੰਦਰ ਦੀ। ਬੜਾ ਰੱਜਿਆ ਹੋਇਆ ਪੁਰਸ਼ ਸੀ, ਤ੍ਰਿਪਤ ਹੋ ਕੇ ਜਦੋਂ ਤੁਰਦਾ ਜਿਸ ਇਲਾਕੇ ਵਿੱਚ ਜਾਣਾ, ਹਰ ਧਰਮ ਦੇ ਲੋਕ ਇਹਦੀ ਜ਼ੁਬਾਨ ਤੋਂ ਰੁਖਾਨੀਅਤ ਦੇ ਬਚਨ ਸੁਣਨ ਲਈ ਉਤਾਵਲੇ ਹੁੰਦੇ। ਕਰਾਂਚੀ ਗਿਆ, ਪਿਆਰੂ ਹਿੰਦੂ ਧਰਮ ਦੇ ਲੋਕ ਵੀ ਆਏ, ਇਸਲਾਮ ਵਾਲੇ ਵੀ ਆਏ, ਜੈਨੀ ਬੋਧੀ ਵੀ ਆ ਗਏ, ਈਸਾਈ ਲੋਕ ਵੀ ਆ ਗਏ, ਤਾਂ ਉਹਨਾਂ ਵਿਚ ਅਨਪੜ੍ਹ ਲੋਕ ਵੀ ਆਏ ਤੇ ਪੜ੍ਹੇ ਲਿਖੇ ਲੋਕ ਵੀ ਬਹੁਤ ਵਧੇਰੇ ਸਨ। ਇੱਕ ਬਹੁਤ ਵੱਡਾ ਇਕੱਠ ਹੋਇਆ, ਸਾਰੇ ਬੜੇ ਉਤਾਵਲੇ ਸਨ ਤੇ ਜਦੋਂ ਇਹ ਮਹਾਂਪੁਰਖ ਸਟੇਜ ਤੇ ਆਇਆ, ਬੜੇ ਪਿਆਰ ਨਾਲ ਰੱਬ ਦੇ ਯਾਦ ਵਿਚ ਇਹ ਆਪ ਡੁੱਬਾ ਹੋਣ ਕਾਰਨ ਹਰ ਬਚਨ ਇਹਦੇ ਅੰਦਰੋਂ ਭਿੱਜ ਕੇ ਨਿਕਲਦਾ ਏ। ਤੇ ਜਦੋਂ ਇਹ ਬੋਲ ਰਿਹਾ ਸੀ ਤੇ ਇੱਕ ਪੜ੍ਹੇ ਲਿਖੇ ਪ੍ਰੋਫੈਸਰ ਨੇ ਇਸ ਨੂੰ ਬੋਲਦਿਆਂ ਨੂੰ ਇੱਕ ਪਰਚੀ ਲਿਖ ਕੇ ਦਿੱਤੀ। ਉਹਦੇ ਤੇ ਉਸਨੇ ਸਵਾਲ ਉਠਾਇਆ, ਆਖਣ ਲੱਗੇ, ਮਹਾਂਪੁਰਖੋ, ਅੱਜ ਤੁਹਾਨੂੰ ਸੁਣਨ ਵਾਸਤੇ ਹਰ ਧਰਮ ਦੇ ਲੋਕ ਇਕੱਠੇ ਹੋ ਕੇ ਬੈਠੇ ਹਨ। ਇਹਨਾਂ ਵਿਚ ਪੜ੍ਹੇ ਲਿਖੇ ਵੀ ਬੈਠੇ ਨੇ ਤੇ ਆਮ ਲੋਕ ਵੀ ਬੈਠੇ ਹਨ। ਮੈਨੂੰ ਇੱਕ ਗੱਲ ਦਾ ਅੱਜ ਸਾਨੂੰ ਜਵਾਬ ਦਿਓ। ਦੁਨੀਆਂ ਨੇ ਬਹਿਰੂਨੀ ਤੌਰ ਤੇ ਬੜੀ ਤਰੱਕੀ ਕੀਤੀ ਹੈ, ਪਦਾਰਥਾਂ ਦੀ ਕੋਈ ਘਾਟ ਨਹੀਂ ਹੈ, ਮਾਇਆ ਦੇ ਢੇਰਾਂ ਦੇ ਢੇਰ ਲੱਗਦੇ ਹਨ, ਵਿਕਾਸ ਬਹੁਤ ਹੋ ਗਿਆ ਹੈ। ਪਰ ਜਿਉਂ ਜਿਉਂ ਪਦਾਰਥ ਦਾ ਇਹ ਯੁੱਗ ਵੱਧ ਕੇ ਪਦਾਰਥ ਵਧੇ ਹਨ, ਤਿਉਂ ਤੋਂ ਬੰਦਾ ਅੰਦਰੋਂ ਮਨ ਕਰਕੇ ਅਸ਼ਾਂਤ ਤੇ ਪਰੇਸ਼ਾਨ ਹੋ ਗਿਆ ਹੈ। ਅੱਜ ਕੋਈ ਦੁਨੀਆਂ ਦਾ ਇਹੋ ਜਿਹਾ ਦੇਸ਼ ਨਹੀਂ ਹੈ ਜਿਸ ਦੇਸ਼ ਦੇ ਅੰਦਰ ਅਸ਼ਾਂਤੀ ਤੇ ਪਰੇਸ਼ਾਨੀਆਂ ਨਾ ਪਦੀਆਂ ਕੋਣ। ਗਰੀਬ ਮੁਲਕ ਨੂੰ ਤਾਂ ਇਸ ਕਰਕੇ ਪਰੇਸ਼ਾਨੀ ਹੋ ਸਕਦੀ ਏ ਭਈ ਉਹਨਾਂ ਕੋਲ ਦੌਲਤ ਦੀ ਘਾਟ ਏ ਪਿਆਰਿਓ, ਪਰ ਜਿਨ੍ਹਾਂ ਮੁਲਕਾਂ ਦੇ ਅੰਦਰ ਪਦਾਰਥ ਦੀ ਕੋਈ ਕਮੀ ਨਹੀਂ ਹੈ, ਦੁਨੀਆਂ ਦੇ ਸੁੱਖ ਦੇ ਸਮਾਨ ਜਿਹੜੇ ਹਨ ਹਰ ਮਨੁੱਖ ਦੇ ਘਰ ਵਿਚ ਆਮ ਤੁਰੇ ਫਿਰਦੇ ਕਹਿਣ, ਪਰ ਇੱਥੇ ਵੀ ਮਨ ਅਸ਼ਾਂਤ ਤੇ ਪਰੇਸ਼ਾਨ ਕਹਿ, ਸਗੋਂ ਇੰਜ ਕਹਿ ਲਓ, ਅਜੇ ਗਰੀਬ ਆਦਮੀ ਜਾਂ ਗਰੀਬ ਮੁਲਕ ਉਤਨਾ ਪਰੇਸ਼ਾਨ ਨਹੀਂ ਜਿਤਨਾ ਅਮੀਰ ਮੁਲਕ ਪਰੇਸ਼ਾਨ ਕਹਿਣ। ਵੈਸੇ ਤਾਂ ਸਤਿਗੁਰਾਂ ਨੇ ਇੱਕ ਫੈਸਲਾ ਹੀ ਦਿੱਤਾ ਸੀ ਨਾ, ਸਹਿਬ ਕਹਿੰਦੇ, ਜਿਸ ਗ੍ਰਹਿ ਬਹੁਤ ਸਹਿ ਗ੍ਰਹਿ ਚਿੰਤਾ, ਜਿਸ ਗ੍ਰਹਿ ਥੋੜੀ ਸੋ ਫਿਰੈ ਪਰਮੰਤਾ, ਦੋ ਵਿਵਸਥਾ ਤੇ ਜੋ ਮੁਕਤਾ, ਸੋਈ ਸੋਹੇਲਾ ਪਾਲਿਐ, ਜਿਹਦੇ ਕੋਲ ਥੋੜੀ ਦੌਲਤ ਤੇ ਉਸ ਘਰ ਵੀ ਅਜੇ ਚਿੰਤਾ ਆਈ, ਜਿਹਦੇ ਕੋਲ ਸਤਸੰਗੀ ਉਹ ਬਹੁਤੀ ਆ ਗਈ ਉਹਦੇ ਕੋਲ ਵੀ ਚਿੰਤਾ ਕਹਿ, ਜਿਹੜਾ ਦੋਨਾਂ ਤੋਂ ਮੁਕਤ ਤੇ ਸੁਖੀ ਉਹ ਹੋਏਗਾ। ਇਸ ਮਹਾਂਪੁਰਖ ਨੂੰ ਪੁੱਛਿਆ ਵੀ ਕੋਈ ਐਹੋ ਜਿਹਾ ਤੁਸੀਂ ਆਪਣੇ ਤਜਰਬੇ ਚੋਂ ਜਵਾਬ ਦਿਓ ਜਿਹਦੇ ਨਾਲ ਜਗਤ ਵਿੱਚ ਠੰਡ ਵਰਤੇ। ਇਹ ਸਵਾਲ ਕੇਵਲ ਇੱਕ ਦੇਸ਼ ਨਾਲ ਨਾ ਸੰਬੰਧਿਤ, ਸਾਰੀ ਸ੍ਰਿਸ਼ਟੀ ਨਾਲ ਸੰਬੰਧਿਤ ਹੈ ਵੀ ਦੁਨੀਆਂ ਦਾ ਹਰ ਮਨੁੱਖ ਕਿਵੇਂ ਸ਼ਾਂਤ ਹੋ ਸਕਦਾ ਏ, ਇਹਦੇ ਅੰਦਰ ਦੀ ਤ੍ਰਿਪਤੀ ਕਿਵੇਂ ਹੋ ਸਕਦੀ ਹੈ, ਇਹਦੇ ਅੰਦਰ ਦੀ ਭੁੱਖ ਨੀ ਅੱਜ ਤੱਕ ਮਿਟ ਸਕੀ, ਕਿਵੇਂ ਮਿਟੇਗੀ। ਤਾਂ ਉਸ ਵਕਤ ਜੋ ਜਵਾਬ ਦਿੱਤਾ ਹਜ਼ਾਰਾਂ ਦੇ ਇਕੱਠ ਅੰਦਰ ਸਾਧ ਸੰਗਤ, ਉਸ ਜਵਾਬ ਨੂੰ ਸੁਣ ਕੇ ਇਕਦਮ ਧੰਨ ਗੁਰੂ ਗ੍ਰੰਥ ਸਾਹਿਬ ਪਿਤਾ ਦੀ ਬਾਣੀ ਸਾਹਮਣੇ ਸਾਡਾ ਬਦੋ ਬਦੀ ਸਿਰ ਝੁਕਦਾ ਏ। ਕਹਿਣ ਲੱਗਾ, ਪਿਆਰਿਓ ਮੈਂ ਇਹ ਤਾਂ ਨੀ ਇਸ ਦੀਵਾਨ ਵਿੱਚ ਖੁਲਾਸਾ ਕਰਾਂਗਾ ਭਈ ਇਸਲਾਮ ਵਿੱਚ ਕੀ ਕਮਜ਼ੋਰੀ ਹੈ ਜਾਂ ਹਿੰਦੂ ਧਰਮ ਵਿੱਚ ਕੀ ਕਮਜ਼ੋਰੀ ਹੈ, ਜਾਂ ਉਹਨਾਂ ਵਿੱਚ ਕਿਹੜੇ ਗੁਣ ਕਹਿਣ, ਜਾਂ ਈਸਾਈਆਂ ਵਿੱਚ ਕਿਹੜੀ ਕੋਈ ਕਮਜ਼ੋਰੀ ਏ ਤੇ ਕਿਹੜਾ ਗੁਣ ਹੈ। ਪਰ ਮੈਂ ਇੱਕ ਗੱਲ ਅੱਜ ਤੁਹਾਨੂੰ ਸਮੂਹ ਲੋਕਾਂ ਨੂੰ ਸੰਬੋਧਨ ਕਰਕੇ ਆਖਾਂਗਾ, ਜੇਕਰ ਜਗਤ ਦੇ ਉੱਪਰ ਕੋਈ ਆਦਮੀ ਮਨ ਕਰਕੇ ਤ੍ਰਿਪਤ ਹੋਣਾ ਚਾਹੁੰਦਾ ਹੈ ਤਾਂ ਉਹਨੂੰ ਜ਼ਿੰਦਗੀ ਦੇ ਅੰਦਰ ਇੱਕ ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਹਿਜ ਪਾਠ ਜ਼ਰੂਰ ਕਰਨਾ ਚਾਹੀਦਾ ਹੈ। ਪਿਆਰਿਓ ਫਿਰ ਨਾਲ ਹੀ ਆਪੇ ਬੋਲ ਪਿਆ, ਕਹਿਣ ਲੱਗਾ ਮੈਨੂੰ ਪਤਾ ਹੈ ਤੁਸੀਂ ਰੋਜ਼ ਸ੍ਰੀ ਗੁਰੂ ਗ੍ਰੰਥ ਸਾਹਿਬ ਪਿਤਾ ਦਾ ਸੰਪੂਰਨ ਪਾਠ ਨਹੀਂ ਕਰ ਸਕੋਗੇ ਕਿਉਂਕਿ 1430 ਅੰਕ ਹਨ, ਲਗਾਤਾਰ ਵੀ ਜਾਪ ਕਰੀਏ ਸਾਨੂੰ 48 ਘੰਟੇ ਲੱਗ ਜਾਂਦੇ ਹਨ ਤੇ ਲੋਕਾਂ ਨੇ ਕਿਰਤ ਵੀ ਕਰਨੀ ਹੈ, ਆਰਾਮ ਵੀ ਕਰਨਾ ਏ, ਰਿਸ਼ਤੇਦਾਰੀਆਂ ਵੀ ਨਿਭਾਣੀਆਂ ਕਰਨ। ਨਾਲ ਹੀ ਆਖਣ ਲੱਗਾ ਭੋਲਿਓ, ਜੇਕਰ ਤੁਸੀਂ ਪੂਰੇ ਗੁਰੂ ਗ੍ਰੰਥ ਸਾਹਿਬ ਪਿਤਾ ਦਾ ਸਹਿਜ ਪਾਠ ਨਹੀਂ ਕਰ ਜਾਂ ਸੁਣ ਸਕਦੇ ਤੇ ਘੱਟੋ ਘੱਟ ਪੰਚਮ ਪਿਤਾ ਦੀ ਉਚਾਰੀ ਕੋਈ ਕੇਵਲ ਇੱਕ ਸੁਖਮਨੀ ਸਾਹਿਬ ਦਾ ਪਾਠ ਜ਼ਰੂਰ ਕਰ ਲਿਆ ਕਰੋ ਤੇ ਕਦੇ ਮਨ ਕਰਕੇ ਅਸ਼ਾਂਤ ਨਹੀਂ ਹੋਵੋਗੇ। ਸਤਿਗੁਰੂ ਗੁਰੂ ਨਾਨਕ ਪਿਤਾ ਮਹਾਰਾਜ ਮਨ ਦੀ ਭੁੱਖ ਮਿਟਾ ਕੇ ਇੱਕ ਇਹੋ ਜਿਹਾ ਜੀਵਨ ਪ੍ਰਦਾਨ ਕਰੇਗਾ ਤੇ ਜਿਹੜਾ ਇੱਕ ਸ੍ਰਿਸ਼ਟੀ ਦਾ ਰਾਜੇ ਕੋਲ ਵੀ ਉਹ ਸੁੱਖ ਨਹੀਂ ਜਿਹੜਾ ਸਤਿਗੁਰੂ ਦੀ ਬਾਣੀ ਪੜਨ ਵਾਲੇ ਦੇ ਕੋਲ ਗੁਰੂ ਕਿਰਪਾ ਨਾਲ ਸੁੱਖ ਹੁੰਦਾ ਹੈ। ਸਤਸੰਗਿਓ ਇਹ ਵੱਖਰੀ ਗੱਲ ਏ, ਇਸ ਜਿਸ ਲੋਕਾਂ ਨੇ ਇਸ ਗੁਰੂ ਕੀ ਬਾਣੀ ਨਾਲ ਆਪਾ ਜੋੜਿਆ ਉਹਨਾਂ ਨੂੰ ਤਾਂ ਗਿਆਨ ਕਹਿ ਤੇ ਜਿਹੜੇ ਗੁਰੂ ਗ੍ਰੰਥ ਸਾਹਿਬ ਪਿਤਾ ਦੇ ਅਖਵਾਣ ਵਾਲੇ ਸਿੱਖ ਹਨ ਉਹਨਾਂ ਨੇ ਇਸ ਗੁਰੂ ਕੀ ਬਾਣੀ ਤੋਂ ਪੂਰਾ ਲਾਭ ਉਠਾਉਣ ਦਾ ਯਤਨ ਨਾ ਕੀਤਾ। ਮੈਂ ਬੇਨਤੀ ਕਰ ਰਿਹਾ ਸਾਜੀ, ਧੰਨ ਗੁਰੂ ਅਮਰਦਾਸ ਪਿਤਾ ਦਾ ਉਹ ਬਚਨ ਬਾਰ ਬਾਰ ਕਿਉਂ ਸਤਿਗੁਰਾਂ ਨੇ ਪੜਨ ਵਾਸਤੇ ਆਖਿਆ ਏ, ਸਾਡੇ ਪੁਰਾਤਨ ਗੁਰਸਿੱਖਾਂ ਨੇ ਕਿਉਂ ਇਤਨਾ ਆਨੰਦ ਸਾਹਿਬ ਨਾਲ ਆਪਣੀ ਸਾਂਝ ਪਾ ਲਈ। ਭਾਵੇਂ ਪੂਰਾ ਗੁਰੂ ਗ੍ਰੰਥ ਸਾਹਿਬ ਪਿਤਾ ਮਹਾਰਾਜ ਜੀ ਕਹਾਣ, ਭਾਵੇਂ ਸੁਖਮਨੀ ਸਾਹਿਬ ਦਾ ਪਾਠ ਹੋਵੇ, ਭਾਵੇਂ ਜਪਜੀ ਸਾਹਿਬ ਦਾ ਪਾਠ ਹੋਵੇ, ਭਾਵੇਂ ਅਨੰਦ ਸਾਹਿਬ ਦਾ ਜਾਪ ਹੋਵੇ, ਸਾਧ ਸੰਗਤ ਹਰ ਸ਼ਬਦ ਹੀ ਇਸ ਮਨੁੱਖ ਦੇ ਮਨ ਦੀ ਭੁੱਖ ਮਿਟਾਏਗਾ। ਪਰ ਧੰਨ ਗੁਰੂ ਅਮਰਦਾਸ ਪਿਤਾ ਦਾ ਇੱਕ ਬਚਨ ਜਦੋਂ ਅਸੀਂ ਰੋਜ਼ ਪੜ੍ਹਦੇ ਹਾਂ ਉਹ ਬਚਨ ਵੱਲ ਧਿਆਨ ਕਰਿਆ ਜੀ, ਸਹਿਬ ਕਿਨੇ ਨੇ ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਨਾਮ ਨੂੰ ਆਧਾਰ ਬਣਾਇਆ ਕਿ ਅੰਦਰ ਦੀ ਭੁੱਖ ਮਿਟਦੀ ਹੈ, ਸਭ ਤਰ੍ਹਾਂ ਦੀਆਂ ਭੁੱਖਾਂ ਮਿਟ ਜਾਣਗੀਆਂ। ਪਿਆਰਿਓ ਜੇਕਰ ਅੰਦਰੋਂ ਅਸੀਂ ਰੱਜ ਜਾਂਗੇ ਬਾਹਰਲੀ ਇਹ ਦੁਨੀਆਂ ਦੀ ਭੁੱਖ ਤਾਂ ਫਿਰ ਬਿਲਕੁਲ ਨਹੀਂ ਜੇ ਰਹਿ ਜਾਂਦੇ, ਇਹ ਤਾਂ ਦੁਨੀਆਂ ਉਹਦੇ ਸਾਹਮਣੇ ਕੋਚੀ ਜਿਹੀ ਫਿੱਕੀ ਜਿਹੀ ਮਮੂਲੀ ਜੀ ਜਾਪਦੀ ਏ। ਮੇਰੇ ਸਾਹਿਬ ਨੇ ਆਪਣਾ ਬਚਨ ਪੂਰਾ ਜੋ ਕਿਹਾ ਪਹਿਲਾਂ ਤਾਂ ਬਚਨ ਏ ਨਾ, ਸਤ ਸੰਗਤ ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਭੁੱਖ ਦੀ ਅੱਗੇ ਵਿਆਖਿਆ ਫਿਰ ਕੀਤੀ ਨੇ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰੂ ਵਿੱਟੋ, ਜਿਸ ਦੀਆਂ ਇਹ ਵਡਿਆਈਆਂ। ਇਹ ਵਡਿਆਈਆਂ ਮੇਰੇ ਪੂਰੇ ਸਤਿਗੁਰੂ ਦੀਆਂ ਨੇ, ਸਾਧ ਸੰਗਤ ਜਿਹਦੇ ਸ਼ਬਦ ਨਾਲ ਜੁੜਿਆ, ਨਾਮ ਨਾਲ ਜੁੜਿਆ, ਅੰਦਰ ਸ਼ਾਂਤ ਹੋਏਗਾ, ਸੁੱਖ ਹੋਏਗਾ, ਮਨ ਵਿੱਚ ਆ ਕੇ ਇਹ ਵਸ ਜਾਏਗਾ ਮੇਰਾ ਵਾਹਿਗੁਰੂ, ਤਮਾਮ ਇੱਛਾ ਪੂਰੀਆਂ ਹੋਣਗੀਆਂ। ਤੇ ਗਰੀਬ ਨਿਵਾਜ ਕੀਤਾ ਮੇਰੇ ਪਾਤਸ਼ਾਹ ਨੇ ਬਚਨ ਜੋ ਕਿਹਾ ਹੈ ਨਾ, ਭਾਈ ਭੁੱਖਾਂ ਸਭ ਗਵਾਈਆਂ, ਕੋਈ ਭੁੱਖ ਨੀ ਅੰਦਰ ਰਹੇਗੀ। ਤੇ ਫਿਰ ਕੀ ਕਿਹਾ ਨੀ, ਕਹੇ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ, ਗੁਰੂ ਸ਼ਬਦ ਨਾਲ ਪਿਆਰ ਪਾ ਲੋ, ਸਾਚਾ ਨਾਮ ਮੇਰਾ ਆਧਾਰੋ। ਜਦੋਂ ਵੇਖੀ ਦਾਇਨਾ ਧੰਨ ਗੁਰੂ ਨਾਨਕ ਸਾਹਿਬ ਪਿਤਾ ਨੇ ਤਾਂ ਸਿੱਖ ਨੂੰ ਅੰਦਰੋਂ ਤ੍ਰਿਪਤ ਕਿੰਨਾ ਕੁ ਕਰ ਦਿੱਤਾ ਏ। ਅੱਜ ਤੱਕ ਤੁਸੀਂ ਵੇਖੋਗੇ ਦੁਨੀਆਂ ਦੇ ਅੰਦਰ ਦੋ ਤਰ੍ਹਾਂ ਦੇ ਲੋਕ ਹੀ ਮਿਲਦੇ ਕਰਨ, ਇੱਕ ਮਾਇਆਧਾਰੀ ਤੇ ਦੂਸਰੇ ਜਿਨ੍ਹਾਂ ਨੇ ਇਸ ਦੁਨੀਆਂ ਨੂੰ ਤਿਆਗਿਆ ਏ। ਜਿਨ੍ਹਾਂ ਨੇ ਤਿਆਗ ਦਿੱਤਾ ਦੁਨੀਆਂ ਨੂੰ, ਉਹਨਾਂ ਨੂੰ ਵੀ ਜਦੋਂ ਭੁੱਖ ਲੱਗੀ ਉਹ ਵੀ ਇਹਨਾਂ ਗ੍ਰਸਤੀਆਂ ਦੇ ਘਰ ਮੰਗਣ ਲਈ ਆ ਗਏ। ਸਾਧ ਸੰਗਤ ਮਾਇਆਧਾਰੀਆਂ ਦੀ ਇੱਥੋਂ ਤੱਕ ਸਵਾਰਥ ਦੀ ਰੁਚੀ ਵਧੀ, ਜਿਉਂ ਜਿਉਂ ਪੈਸਾ ਵੱਧਦਾ ਤਿਉਂ ਤੋਂ ਦੂਸਰੇ ਕੋਲੋਂ ਆਦਮੀ ਖੋਣ ਦਾ ਹੋਰ ਯਤਨ ਕਰਦਾ ਹੈ। ਇਹਦੀ ਭੁੱਖ ਵੱਧਦੀ ਏ, ਭੁੱਖ ਇਹਦੀ ਘਟਦੀ ਕੋਈ ਨਹੀਂ। ਪਰ ਸਤਿਗੁਰੂ ਗੁਰੂ ਨਾਨਕ ਪਿਤਾ ਮਹਾਰਾਜ ਜੀ ਨੇ ਸਾਨੂੰ ਉਪਦੇਸ਼ ਕੀਤਾ ਹੈ, ਜੋ ਹਜ਼ੂਰ ਕਹਿੰਦੇ ਨੇ ਦਸਾਂ ਨੁਆਂ ਦੀ ਕਿਰਤ ਕਰਕੇ ਸਿਖਾ, ਜਦੋਂ ਤੂੰ ਨਾਮ ਜਪੇਗਾ, ਨਾਮ ਜਪ ਕੇ ਤੇਰਾ ਅੰਦਰ ਤ੍ਰਿਪਤ ਹੋਏਗਾ, ਤੂੰ ਨਾ ਤਾਂ ਕਿਸੇ ਦਾ ਹੱਕ ਮਾਰਨਾ ਹੈ, ਨਾ ਤੂੰ ਇਸ ਦੁਨੀਆਂ ਨੂੰ ਤਿਆਗਣਾ ਹੈ, ਸਗੋਂ ਆਪਣੀ ਕਮਾਈ ਵਿੱਚੋਂ ਪਿਆਰਿਆ ਤੂੰ ਦੂਸਰੇ ਨੂੰ ਪ੍ਰਸ਼ਾਦ ਛਕਾਉਣਾ ਹੈ। ਦਸਵੰਧ ਦੀ ਪਰੰਪਰਾ ਪਿਆਰਿਓ, ਇਹ ਸਿੱਖ ਦੇ ਰੱਜੇ ਹੋਏ ਦਾ ਪ੍ਰਤੀਕ ਦੇ, ਕਿਉਂਕਿ ਤਾਂ ਹੀ ਦੂਸਰਿਆਂ ਨੂੰ ਆਵਾਜ਼ ਮਾਰਦਾ, ਆਓ ਗੁਰੂ ਨਾਨਕ ਪਿਤਾ ਦੇ ਘਰ ਦਾ ਗੁਰੂ ਕਾ ਲੰਗਰ ਤਿਆਰ ਕਰ। ਜਿਉ ਜਿਉ ਲੋਕ ਇਸ ਘਰੋਂ ਲੰਗਰ ਛਕਣ ਆਉਂਦੇ ਕਹਿਣ, ਲੰਗਰ ਲੋਕ ਛਕਦੇ ਕਹਿਣ, ਤੇ ਭੁੱਖ ਗੁਰੂ ਨਾਨਕ ਦੇ ਸਿੱਖ ਦੀ ਮਿਟਦੀ ਕਹਿ। ਪਿਆਰਿਓ, ਤੁਹਾਨੂੰ ਗੁਰੂ ਅੰਗਦ ਪਿਤਾ ਮਹਾਰਾਜ ਜੀ ਦੇ ਦਰਬਾਰ ਵਿਚ ਦੋ ਤਰ੍ਹਾਂ ਦੇ ਲੰਗਰ ਚੱਲਦੇ ਕਰ। ਇੱਕ ਲੰਗਰ ਦੇ ਇੰਚਾਰਜ ਤੁਹਾਨੂੰ ਗੁਰੂ ਅੰਗਦ ਪਿਤਾ ਮਹਾਰਾਜ ਜੀ ਕਹਿਣ, ਤੇ ਦੂਸਰੇ ਲੰਗਰ ਦੇ ਇੰਚਾਰਜ ਮਾਤਾ ਖੀਵੀ ਜੀ ਕਹਿਣ। ਇਹ ਧਿਆਨ ਕਰਿਆ ਜੀ, ਸੁਲਤਾਨਪੁਰ ਵੀ ਦੋ ਸਤਸੰਗ ਮੰਡਲ ਚੱਲਦੇ ਕਹਿਣ, ਖਡੂਰ ਸਾਹਿਬ ਵੀ ਦੋ ਲੰਗਰ ਚੱਲਦੇ ਕਹਿਣ। ਸਾਧ ਸੰਗਤ, ਕਿਉਂਕਿ ਗੁਰੂ ਨਾਨਕ ਦਾ ਘਰ ਜਗਤ ਨੂੰ ਤ੍ਰਿਪਤ ਕਰਨ ਆਇਆ ਏ, ਭੁੱਖਾਂ ਮਿਟਾਉਣ ਵਾਸਤੇ ਆਇਆ ਏ, ਇਹਨਾਂ ਦੇ ਅੰਦਰ ਭੁੱਖ ਵਧਾਉਣ ਵਾਸਤੇ ਨਹੀਂ ਆਇਆ। ਸਾਧ ਸੰਗਤ ਵੇਖੋ, ਉੱਥੇ ਸੁਲਤਾਨਪੁਰ ਵਿਚ ਇੱਕ ਮਾਤਾ ਬੇਬੇ ਨਾਨਕੀ ਜੀ ਸਤਸੰਗ ਦਾ ਮੰਡਲ ਲਗਾਉਂਦੇ, ਤੇ ਦੂਸਰੇ ਪਾਸੇ ਤੁਹਾਨੂੰ ਗੁਰੂ ਨਾਨਕ ਪਿਤਾ ਮਹਾਰਾਜ। ਇੱਥੇ ਖਡੂਰ ਸਾਹਿਬ ਦੇ ਅੰਦਰ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਪਿਤਾ ਵਿਚ ਬਚਨ ਆਇਆ ਕਹਿ, ਬਲਵੰਡ ਖੀਵੀ ਨੇਕ ਜਨ ਜਿਸ ਬਹੁਤੀ ਸ਼ਾਉ ਪਤਰਾਲੀ। ਮਾਤਾ ਖੀਵੀ ਜੀ, ਜਦੋਂ ਗੁਰੂ ਕੀ ਸਾਧ ਸੰਗਤ ਆਉਂਦੀ ਸਤਿਗੁਰੂ ਦੇ ਘਰ, ਉਹਨਾਂ ਦੇ ਸਰੀਰ ਦੀ ਭੁੱਖ ਮਿਟਾਉਂਦੇ ਸਨ ਪ੍ਰਸ਼ਾਦ ਛਕਾ ਕੇ, ਤੇ ਤੁਹਾਨੂੰ ਗੁਰੂ ਅੰਗਦ ਪਿਤਾ ਮਹਾਰਾਜ ਨਿਰੰਕਾਰ ਦੇ ਘਰ ਦੇ ਸ਼ਬਦ ਦਾ ਲੰਗਰ ਲਗਾ ਕੇ ਲੋਕਾਂ ਦੀ ਆਤਮਾ ਦੀ ਭੁੱਖ ਮਿਟਾਉਂਦੇ ਨੇ। ਜਦੋਂ ਕੋਈ ਮਾਤਾ ਖੀਵੀ ਕੋਲੋਂ ਪ੍ਰਸ਼ਾਦ ਛਕਦਾ ਏ, ਮਾਂ ਖੀਵੀ ਦੇ ਕੋਲ ਚਾਰ ਚਪੇਰੇ ਗੁਰੂ ਗੁਰੂ ਕਰਨ ਵਾਲੇ ਸਤਸੰਗੀ ਕਹਿਣ, ਗੁਰੂ ਗੁਰੂ ਜਪਦਿਆਂ ਲੰਗਰ ਤਿਆਰ ਹੁੰਦਾ ਏ, ਗੁਰੂ ਗੁਰੂ ਜਪਦਿਆਂ ਲੰਗਰ ਵਰਤਾਇਆ ਜਾਂਦਾ ਏ, ਗੁਰੂ ਗੁਰੂ ਕਰਦੇ ਲੰਗਰ ਛਕਿਆ ਜਾਂਦਾ ਏ। ਇਹ ਕਾਰਨ ਕਹਿ, ਜਦੋਂ ਕੋਈ ਮਾਂ ਖੀਵੀ ਕੋਲ ਬੈਠ ਕੇ ਲੰਗਰ ਛਕਦਾ, ਉਹਦੇ ਅੰਦਰ ਦੇ ਤਮਾਮ ਭੈੜੇ ਫੁਰਨੇ ਇਕਦਮ ਸ਼ਾਂਤ ਹੋ ਜਾਂਦੇ। ਲੰਗਰ ਛਕਣ ਤੋਂ ਬਾਅਦ ਜਦੋਂ ਮਨ ਸ਼ਾਂਤ ਕਰਕੇ ਤੁਹਾਨੂੰ ਗੁਰੂ ਅੰਗਦ ਪਿਤਾ ਦੇ ਦਰਬਾਰ ਤੇ ਸੰਗਤਾਂ ਪਹੁੰਚਦੀਆਂ, ਉੱਥੇ ਕੀਰਤਨ ਚੱਲਦਾ, ਹਜ਼ੂਰ ਦੇ ਪਵਿੱਤਰ ਬਚਨ ਚੱਲਦੇ। ਪਿਆਰਿਓ, ਜੇ ਮਾਂ ਖੀਵੀ ਕੋਲ ਭੋਜਨ ਪ੍ਰਸ਼ਾਦ ਛਕਣ ਤੋਂ ਬਾਅਦ ਮਨ ਦਾ ਟਿਕਾਊ ਹੁੰਦਾ ਏ, ਇਹ ਤੁਸੀਂ ਅੱਜ ਵੀ ਕਦੇ ਤਜਰਬਾ ਕਰਕੇ ਵੇਖ ਲਿਆ ਜੇ। ਗੱਲਾਂ ਬਾਤਾਂ ਕਰਕੇ ਪ੍ਰਸ਼ਾਦ ਬਣਾਓ, ਉਸ ਤੋਂ ਉਸ ਨੂੰ ਛਕੋ, ਉਹਦਾ ਅੰਦਰ ਕੁਝ ਅਸਰ ਹੋਰ ਹੋਏਗਾ। ਪਿਆਰਿਓ, ਗੁਰੂ ਗੁਰੂ ਜਪਦਿਆਂ ਪ੍ਰਸ਼ਾਦ ਬਣਾ ਕੇ ਛਕੀਏ, ਛਕਣ ਤੋਂ ਬਾਅਦ ਕਦੇ ਆਪਣੀ ਸੁਰਤ ਗੁਰੂ ਸ਼ਬਦ ਨਾਲ ਜੋੜ ਕੇ ਵੇਖੋ, ਉਹਦਾ ਕੁਝ ਆਤਮਕ ਨਜ਼ਾਰਾ ਹੋਰ ਹੀ ਹੋਏਗਾ। ਮੈਂ ਬੇਨਤੀ ਕਰ ਰਿਹਾ ਸਾਂ, ਮਾਂ ਖੀਵੀ ਕੋਲੋਂ ਜਦੋਂ ਕੋਈ ਪ੍ਰਸ਼ਾਦ ਛਕਦਾ ਤੇ ਸੰਗਤਾਂ ਆਪ ਮੁਖਾਤੇ ਕਹਿੰਦੀਆਂ, ਇਹਨਾਂ ਤਾਂ ਪਿਆਰ ਆਪਣੀ ਮਾਂ ਕੋਲੋਂ ਵੀ ਪ੍ਰਸ਼ਾਦ ਛਕ ਕੇ ਨਹੀਂ ਸੀ ਮਿਲਦਾ, ਕਿਉਂ ਮਾਂ ਦੇ ਕੋਲ ਕੇਵਲ ਪ੍ਰਸ਼ਾਦਾ ਏ। ਮਾਂ ਖੀਵੀ ਨੇ ਇਸ ਪ੍ਰਸ਼ਾਦੇ ਨਾਲ ਗੁਰੂ ਕੀ ਬਾਣੀ ਨਾਮ ਦੇ ਅਭਿਆਸ ਨੂੰ ਜਪ ਕੇ ਇਹਨੂੰ ਪ੍ਰਸ਼ਾਦ ਬਣਾ ਦਿੱਤਾ ਹੈ ਤੇ ਜਦੋਂ ਛਕਣ ਤੋਂ ਬਾਅਦ ਤ੍ਰਿਪਤ ਹੋ ਕੇ ਗੁਰੂ ਅੰਗਦ ਪਿਤਾ ਦੇ ਕੋਲ ਜਾਂਦੇ ਸਿੱਖ ਤੇ ਉੱਥੇ ਗੁਰੂ ਅੰਗਦ ਪਿਤਾ ਮਹਾਰਾਜ ਆਪਣੇ ਗੁਰਸਿੱਖਾਂ ਦੀਆਂ ਆਤਮਕ ਉਡਾਰੀਆਂ ਲਗਵਾਉਂਦੇ ਕਾਰਨ, ਜਦੋਂ ਆਤਮਕ ਉਡਾਰੀਆਂ ਸੰਗਤ ਚ ਲੱਗਦੀਆਂ ਤੇ ਸਿੱਖ ਆਹ ਮੁਖਾਰੇ ਕਹਿ ਉੱਠਦੇ ਸਨ, ਵਾਹਿਗੁਰੂ ਅੱਜ ਤੋਂ ਪਹਿਲਾਂ ਤਾਂ ਬੈਕੁੰਠ ਸੁਣਦੇ ਸਾਂ, ਮਰਨ ਤੋਂ ਬਾਅਦ ਮਿਲੇਗਾ, ਪਰ ਗੁਰੂ ਅੰਗਦ ਪਿਤਾ ਮਹਾਰਾਜ ਹੁਣ ਤੇਰੇ ਦਰਬਾਰ ਦੇ ਅੰਦਰ ਜਦੋਂ ਕੀਰਤਨ ਦਾ ਭੋਗ ਪਏਗਾ, ਹਜ਼ੂਰ ਜਦੋਂ ਤੁਹਾਡੇ ਪਿਆਰੇ ਬਚਨਾਂ ਦੀ ਪੁਕਾਰ ਜੋ ਹੋ ਰਹੀ ਏ ਇਹ ਜਦੋਂ ਬੰਦ ਹੋਏਗੀ, ਗਰੀਬ ਨਿਵਾਜ ਪਿਤਾ ਮਹਾਰਾਜ ਜਿਹੜਾ ਇਹ ਸੁੱਖ ਮਿਲ ਰਿਹਾ ਏ ਜਦੋਂ ਆਖੋਗੇ ਸਮਾਪਤੀ ਹੋ ਗਈ ਹੈ, ਉਦੋਂ ਇੱਕ ਅੰਦਰੋਂ ਆਵਾਜ਼ ਨਿਕਲਦੀ ਹੈ, ਹੇ ਨਿਰੰਕਾਰ ਹੁਣ ਸੱਚ ਖੰਡ ਵਿੱਚ ਬੈਠੇ ਸਾਂ, ਪਤਾ ਨੀ ਹੁਣ ਜਦੋਂ ਇਥੋਂ ਉੱਠਣਾ ਪਵੇਗਾ ਤੇ ਪਤਾ ਨੀ ਉੱਠ ਕੇ ਅਸੀਂ ਬਚ ਸਕਾਂਗੇ ਕਿ ਨਾ ਬਚ ਸਕਾਂਗੇ। ਜੋ ਬੇਨਤੀ ਕਰ ਰਿਹਾ ਇਹਦੇ ਵੱਲ ਜਰਾ ਧਿਆਨ ਦਿਆ ਜੇ, ਸਤਿਗੁਰੂ ਸਿੱਖ ਨੂੰ ਗੁਰੂ ਸ਼ਬਦ ਨਾਲ ਇਹਨਾਂ ਕੋ ਤ੍ਰਿਪਤ ਕਰ ਦਿੰਦਾ ਏ, ਮੁੜ ਕੇ ਇਹਦਾ ਮੰਗਣਾ ਤਾਂ ਕਿ ਬੋਲਣ ਨੂੰ ਵੀ ਜੀ ਨਹੀਂ ਕਰਦਾ, ਦੂਸਰੇ ਵੱਲ ਦੇਖਣ ਨੂੰ ਜੀ ਨਹੀਂ ਕਰਦਾ, ਇਹ ਚਾਹੁੰਦਾ ਅੱਖਾਂ ਵੀ ਨਾ ਖੋਲਾਂ, ਮੇਰੇ ਕੰਨਾਂ ਚ ਦੂਜੀ ਆਵਾਜ਼ ਵੀ ਨਾ ਪਵੇ, ਜੀਵ ਨੂੰ ਖਿਲਣਾ ਨਾ ਪਵੇ, ਕਿਉਂਕਿ ਅੰਦਰ ਸਤਿਗੁਰੂ ਦੀ ਕਿਰਪਾ ਨਾਲ ਕੋਈ ਅਤਿ ਸੁੱਖ ਮਿਲਦਾ ਏ ਤੇ ਇਹਦਾ ਅੰਦਰਲੇ ਨੂੰ ਇੰਜ ਲੱਗਦਾ ਏ, ਜਦੋਂ ਇਹ ਚੁੱਪ ਮੈਂ ਤੋੜਾਂਗਾ ਉਹਦੇ ਨਾਲ ਮੈਂ ਵਾਹਿਗੁਰੂ ਦੇ ਉਸ ਸੁੱਖ ਨਾਲ ਉਹ ਜਦੋਂ ਟੁੱਟਾਂਗਾ, ਐਸਾ ਨਾ ਹੋਵੇ ਭਈ ਕਿਧਰੇ ਮੇਰੇ ਪ੍ਰਾਣ ਕਿੰਨਾ ਵੱਖ ਹੋ ਜਾਣ, ਪਰ ਇਹ ਦਾਤਾ ਜਿਨ੍ਹਾਂ ਨੂੰ ਆਪਣੀ ਮਿਹਰ ਕਰਕੇ ਸੁੱਖ ਵਰਤਾਂਦਾ ਏ, ਜੋ ਲੈਂਦੇ ਨੇ ਪਿਆਰੇ ਉਹਨਾਂ ਦੇ ਅੰਦਰ ਦਾਤਰ ਲਾਏ। ਸਤਿਗੁਰੂ ਪਾਤਸ਼ਾਹ ਦੇ ਸੰਬੰਧ ਅੰਦਰ ਬਚਨ ਹੁੰਦਾ ਏ, ਲੰਗਰ ਚੱਲੈ ਗੁਰ ਸ਼ਬਦ ਖਾਰ, ਟੋਟ ਨਾ ਆਵੀ ਖੱਟੀ ਹੈ, ਕਦੇ ਗੁਰੂ ਅੰਗਦ ਪਿਤਾ ਜੀ ਕੋਲੋਂ ਕੋਈ ਇੱਕ ਵਾਰ ਸ਼ਬਦ ਦਾ ਲੰਗਰ ਛਕੇ, ਮੁੜ ਕੇ ਉਸ ਨੂੰ ਲੋਕ ਪਰਲੋਕ ਦੀ ਭੁੱਖ ਕਦੇ ਸਤਾਉਂਦੀ ਨਹੀਂ ਕਹਿ, ਉਹ ਤਾਂ ਕਹਿੰਦਾ ਜੋ ਅੱਜ ਆਨੰਦ ਬਣਿਆ ਸਤਿਗੁਰੂ, ਬਸ ਸਦਾ ਲਈ ਇਹ ਆਨੰਦ ਬਣਿਆ ਰਵੇ, ਇੱਕ ਵਾਰ ਕਰੋ ਕਿਰਪਾ ਸਾਰੀ ਸੰਗਤ ਮਿਲ ਕੇ ਆਖੋ ਜੇ, ਤਨ 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 ਗੁਰੂ ਅੰਗਦ ਸਾਹਿਬ ਜੀ, ਤਨ 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 ਗੁਰੂ ਅੰਗਦ ਸਾਹਿਬ ਜੀ, ਤਨ 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 ਗੁਰੂ ਅੰਗਦ ਸਾਹਿਬ ਜੀ, ਤਨ 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 ਗੁਰੂ ਅੰਗਦ ਸਾਹਿਬ ਜੀ, ਤਨ ਤਨ ਗਰੀਬ ਨਿਵਾਜ ਪਿਤਾ ਮਹਾਰਾਜ ਜੀ ਨੇ ਅੱਜ ਬਚਨ ਕਿਹਾ ਹੈ, ਨਾਨਕ ਭੁੱਖਾ ਤਾਂ ਰੱਜੈ ਜਾਂ ਗੁਣ ਕਹੈ, ਗੁਣੀ ਸਮਾਏ ਬਗੈਰ ਗੁਣ ਗਾਣ ਤੋਂ ਨਾਮ ਤੋਂ ਬਿਨਾਂ ਕਿਸੇ ਦੀ ਭੁੱਖ ਨਹੀਂ ਜੇ ਮਿਟਣੀ, ਪਰ ਜਿਸ ਨੂੰ ਨਾਮ ਨੇ ਸਾਧ ਸੰਗਤ ਤ੍ਰਿਪਤ ਕਰ ਦਿੱਤਾ ਏ ਉਹਦੇ ਸਾਹਮਣੇ ਤਾਂ ਰਾਜਾ ਵੀ ਕੁਛ ਨਹੀਂ ਜੇ ਮਹਿਣਾ ਰੱਖਦਾ। ਕਰਤਾਰਪੁਰ ਵਿਚ ਗਰੀਬ ਨਿਵਾਜ ਪਿਤਾ ਦੇ ਦੋ ਸਿੱਖ ਜਦੋਂ ਰਸ਼ਾਮਾਂ ਪਈਆਂ ਤੇ ਭਾਈ ਮਰਦਾਨਾ ਵਾਹਿਗੁਰੂ ਤੇ ਗਰੀਬ ਨਿਵਾਜ ਪਿਤਾ ਦੇ ਪਿਆਰੇ ਸੇਵਕਾਂ ਨਾਲ ਉਹ ਇੱਕ ਅਜੀਬ ਜੀ ਘਟਨਾ ਵੇਖਦੇ ਕਣ, ਭਈ ਕਣਕ ਦਾ ਬੋਲ ਬੈਠਾ ਏ, ਇਹ ਕਬੀਰ ਦਬਾ ਦਬ ਕਰਕੇ ਇੱਕ ਬੋਲ ਚੋ ਦੂਸਰੇ ਬੋਲ ਵਿੱਚ ਦਾਣੇ ਪਾ ਰਿਹਾ ਹੈ। ਅਜੇ ਕੁਝ ਕੁ ਸਮਾਂ ਲੰਘਿਆ ਤੇ ਸਤਸੰਗਿਓ ਦੂਸਰਾ ਵੀਰ ਦੂਜੇ ਬੋਲ ਚੋ ਉਸ ਬੋਲ ਵਿੱਚ ਕੁਝ ਪਾ ਰਿਹਾ ਏ। ਗ੍ਰੀਕ ਅਨੁਵਾਦ ਪਿਤਾ ਨੇ ਪੁੱਛਿਆ, ਪਿਆਰਿਓ ਇਹ ਕੀ ਹੋ ਰਿਹਾ ਏ? ਦੁਨੀਆਂ ਦਾ ਸੁਭਾਏ ਰਾਤ ਦੇ ਹਨੇਰੇ ਅੰਦਰ ਦੂਸਰੇ ਦੇ ਹੱਕ ਤੇ ਛਾਪਾਂ ਮਾਰ ਕੇ ਦੂਸਰੇ ਦੇ ਘਰ ਨੂੰ ਲੁੱਟ ਲੈਣਾ, ਦੁਨੀਆਂ ਨੂੰ ਕੇਵਲ ਲੁੱਟਣਾ ਆਉਂਦਾ ਏ। ਲੁਟਾਣਾ ਤਾਂ ਗੁਰੂ ਨਾਨਕ ਪਿਤਾ ਨੇ ਸਿਖਾਇਆ ਏ। ਪਿਆਰਿਓ ਖੋਣਾ ਤਾਂ ਸਾਰੇ ਜਗਤ ਨੂੰ ਆਉਂਦਾ ਏ। ਆਪਣਾ ਆਪ ਕਿਸੇ ਦੇ ਸਾਹਮਣੇ ਖਵਾਣਾ ਕਿਸੇ ਨੂੰ, ਪਿਆਰਿਓ ਇਹ ਗੁਰੂ ਨਾਨਕ ਪਿਤਾ ਨੇ ਆਪਣੇ ਸਿੱਖ ਨੂੰ ਸਿਖਾਇਆ ਏ। ਸਤਸੰਗੀ ਜਨੋ, ਜਦੋਂ ਪੁੱਛਿਆ ਗਿਆ ਤੇ ਅੱਗੋ ਹੱਥ ਜੋੜ ਕੇ ਆਖਿਆ, ਦਾਤਾ ਤੇਰੇ ਵਸਾਏ ਕਰਤਾਰਪੁਰ ਦੇ ਵਾਸੀਆਂ ਅਸੀਂ ਸੰਸਾਰ ਦੇ ਵਾਸੀ ਨਹੀਂ ਆ। ਗਰੀਬ ਨਵਾਜ, ਜੇ ਕਰਤਾਰਪੁਰ ਦੇ ਰਹਿਣ ਵਾਲੇ ਵੀ ਆਮ ਲੋਕਾਂ ਦੀ ਤਰ੍ਹਾਂ ਜੀਵਨ ਜਿਉਣ ਤੇ ਇਹ ਕਰਤਾਰਪੁਰੀਏ ਨਹੀਂ ਹੋ ਸਕਦੇ। ਗਰੀਬ ਨਵਾਜ, ਅਸੀਂ ਆਮ ਮਨੁੱਖ ਦੇ ਚੇਲੇ ਨਹੀਂ ਆ, ਗੁਰੂ ਨਾਨਕ ਪਿਤਾ ਦੇ ਸੇਵਾਦਾਰ ਆ। ਗਰੀਬ ਨਵਾਜ, ਤੇਰੀ ਕਿਰਪਾ ਨਾਲ ਸਮਝ ਆ ਗਈ ਹੈ, ਜਦੋਂ ਆਪਣੀ ਕਮਾਈ ਵੀ ਕਿਸੇ ਦੂਸਰੇ ਨਾਲ ਵੰਡ ਕੇ ਖਾਈਏ, ਨਿਰੰਕਾਰ ਉਹਦੇ ਅੰਦਰ ਹੋਰ ਕਈ ਗੁਣਾ ਵੱਧ ਬਰਕਤਾਂ ਪਾਉਂਦਾ ਏ। ਨਾਲੇ ਪ੍ਰਸ਼ਾਦ ਦੂਸਰਾ ਛਕੇਗਾ, ਭੁੱਖ ਸਤਿਗੁਰੂ ਸਾਡੀ ਮਿਟਾਉਂਦਾ ਏ। ਮੇਰਾ ਵੀਰ ਉਸ ਦੇ ਕੋਲ ਪਰਿਵਾਰ ਸੁੱਖ ਨਾਲ ਵੱਡਾ ਏ। ਮੈਂ ਚਾਹੁੰਦਾ ਵਾ ਮੇਰੇ ਘਰ ਸੰਤਾਨ ਨਹੀਂ ਹੈ, ਜੇ ਮੈਂ ਉਹਦੀ ਸਾਹਮਣੇ ਮਦਦ ਕਰਾਂ ਹੋ ਸਕਦਾ ਏ ਉਹ ਨਾ ਕਰਵਾਏ। ਮੈਂ ਚਾਹੁੰਦਾ ਵਾ ਉਹਦੇ ਤੋਂ ਛਿਪਾ ਕੇ ਉਹਦੇ ਬੋਲ ਵਿੱਚ ਦਾਣੇ ਪਾਵਾਂ, ਤਾਂ ਕਿ ਮੇਰੇ ਵੀਰ ਦਾ ਪਰਿਵਾਰ ਰੱਜ ਕੇ ਰੋਟੀ ਖਾ ਸਕੇ। ਸਤਸੰਗਿਓ, ਦੂਸਰੇ ਨੂੰ ਪੁੱਛਿਆ, ਤੂੰ ਕਿਉਂ ਆਪਣੇ ਬੋਲ ਵਿੱਚੋਂ ਇਕੱਲਾ ਦਾਣੇ ਪਾ ਰਿਹਾ ਸੈਂ? ਉਹ ਕਹਿਣ ਲੱਗਾ, ਮੇਰਾ ਪਰਿਵਾਰ ਤਾਂ ਵੱਡਾ ਏ, ਦੂਸਰੇ ਵੀਰ ਕੋਲ ਸੰਤਾਨ ਨਹੀਂ ਕਹਿ, ਪਰ ਉਹਦੀ ਲੋਕਾਂ ਵਿੱਚ ਵਾਕਫੀਤ ਬਹੁਤ ਏ, ਉਹਦੇ ਘਰ ਆਇਆ ਗਿਆ ਬਹੁਤ ਰਹਿੰਦਾ ਏ। ਮੈਂ ਚਾਹੁੰਦਾ ਵਾ ਸਾਡਾ ਕੀ, ਅਸੀਂ ਤਾਂ ਰੁੱਖੀ ਸੁੱਖੀ ਖਾ ਕੇ ਗੁਜ਼ਾਰਾ ਕਰ ਲਾਂਗੇ, ਪਰ ਗੁਰੂ ਨਾਨਕ ਪਿਤਾ ਦੇ ਸਿੱਖ ਦੇ ਘਰੋਂ ਕਦੇ ਕੋਈ ਭੁੱਖਾ ਨਹੀਂ ਜਾਣਾ ਚਾਹੀਦਾ। ਉਹ ਰੱਜ ਕੇ ਮੈਂ ਚਾਹੁੰਦਾ ਵਾ ਜੇ ਮੈਂ ਆਪਣੇ ਵੀਰ ਦੀ ਉਸ ਦੇ ਸਾਹਮਣੇ ਮਦਦ ਕੀਤੀ ਤਾਂ ਹੋ ਸਕਦਾ ਹੈ ਉਹ ਮਦਦ ਪ੍ਰਵਾਨ ਕਰੇ ਜਾਂ ਨਾ ਕਰੇ। ਗੁਰੂ ਕੇ ਪਿਆਰਿਓ, ਉਦੋਂ ਧੰਨ ਗੁਰੂ ਨਾਨਕ ਪਿਤਾ ਨੇ ਆਪਣੀ ਜ਼ੁਬਾਨ ਤੋਂ ਵੀ ਕਿਹਾ ਸੀ, ਧੰਨ ਨਿਰੰਕਾਰ ਤੇਰੀ ਸਿੱਖੀ ਹੈ। ਗਰੀਬ ਨਵਾਜ, ਪਿਤਾ ਨੇ ਅਕਾਲ ਪੁਰਖ ਦੀ ਸਿੱਖੀ ਸਾਨੂੰ ਬਖਸ਼ਿਸ਼ ਕੀਤੀ ਜੇ। ਸਤਸੰਗੀ ਜਨੋ, ਇਸੀ ਕਾਰਨ ਜਦੋਂ ਸਤਿਗੁਰੂ ਪਿਤਾ ਮਹਾਰਾਜ ਜੀ ਨੇ ਅੱਜ ਬਚਨ ਕਿਹਾ ਏ, ਕਹਿਣ ਲੱਗੇ ਇਹ ਤਾਂ ਅੰਦਰ ਦੀ ਭੁੱਖ ਮਿਟਦੀ ਜਦੋਂ ਨਾਮ ਨਾਲ ਜੁੜਾਂਗੇ। ਪਹਿਲਾਂ ਤਾਂ ਸਤਿਗੁਰੂ ਨੇ ਰਜਾਇਆ, ਹੁਣ ਰਜਾਣ ਤੋਂ ਬਾਅਦ ਸ਼ਬਦ ਆ ਗਿਆ ਰਜਾ ਦਾ। ਗਰੀਬ ਨਵਾਜ, ਪਿਤਾ ਜੀ ਕਹਿੰਦੇ ਨੇ ਭੁੱਖਾ ਕੀ ਰਜਾ ਵਿੱਚ ਰਹੇਗਾ, ਰਜਿਆ ਆਦਮੀ ਕੀ ਤਾਂ ਵਾਹਿਗੁਰੂ ਦੀ ਰਜਾ ਵਿੱਚ ਰਹੇਗਾ। ਬਾਹਰ ਤੋਂ ਤਾਂ ਭਾਵੇਂ ਸਿੱਖ ਦੇ ਕੋਲ ਕੱਥਾਂ ਦੀ ਕੁੱਲੀ ਹੋਵੇ, ਸਤਸੰਗਿਓ ਅੰਦਰੋਂ ਵਾਹਿਗੁਰੂ ਦੀ ਕਿਰਪਾ ਨਾਲ ਇਹਨਾਂ ਕੋ ਤ੍ਰਿਪਤ ਹੋਏਗਾ। ਉਹ ਲੱਖਾਂ ਰੁਪਈਆਂ ਨੂੰ ਵੇਖ ਕੇ ਵੀ ਮਾਲਕ ਦੀ ਰਜਾ ਦਾ ਉਲੰਘਣਾ ਨਹੀਂ ਕਰੇਗਾ, ਤੇ ਅੰਤਾਂ ਦੇ ਦੁੱਖਾਂ ਵਿੱਚ ਵੀ ਉਹ ਕਦੇ ਮਾਲਕ ਨੂੰ ਗਿਲਾ ਜਾਂ ਸ਼ਿਕਵਾ ਨਹੀਂ ਕਰਦਾ। ਗੁਰੂ ਅੰਗਦ ਸਾਹਿਬ ਪਿਤਾ ਦਾ ਅਗਲਾ ਸ਼ਲੋਕ ਏ, ਮਾਲਕ ਆਪਣੇ ਪਿਆਸੇ ਨੂੰ ਜਦੋਂ ਰਜਾਉਂਦਾ ਨਾ ਨਾਮ ਨਾਲ ਜੋੜਦਾ, ਫਿਰ ਉਹਦੇ ਤੇ ਕੁਝ ਪਰਚੇ ਪਾਉਂਦਾ ਏ। ਕੁਝ ਮਨਮੁਖ ਲੋਕ ਹੈ ਜਿੱਥੇ ਕੁਝ ਲੋਕ ਜਪਣ ਵਾਲਿਆਂ ਦਾ ਸਤਿਕਾਰ ਕਰਦੇ ਹਨ, ਕੁਝ ਬੇਲੋੜੇ ਲੋਕ ਉਹਨਾਂ ਦਾ ਵਿਰੋਧ ਵੀ ਕਰਦੇ ਹਨ। ਪ੍ਰਹਿਲਾਦ ਦਾ ਵਿਰੋਧ ਕਰਨਾਕਸ਼ ਕਰ ਰਿਹਾ ਏ, ਨਾਮਦੇਵ ਦਾ ਵਿਰੋਧ ਉਸ ਵਕਤ ਦਾ ਬਾਦਸ਼ਾਹ ਕਰਦਾ ਏ। ਪਿਆਰਿਓ, ਇਹਦਾ ਮਤਲਬ ਇਹ ਲੋਕ ਆਮ ਤਲ ਤੇ ਨਹੀਂ, ਬਾਦਸ਼ਾਹ ਨੂੰ ਖੁਦ ਵਿਰੋਧ ਕਰਨਾ ਪਿਆ। ਬਰਾਬਰ ਦੀ ਟੱਕਰ ਕਹਿ, ਬਰਾਬਰ ਦੀ ਨਹੀਂ। ਬਾਦਸ਼ਾਹ ਨੂੰ ਇਸ ਗੱਲ ਦਾ ਗਿਆਨ ਕਹਿ, ਮੇਰੇ ਕੋਲ ਭਾਵੇਂ ਕਰੋੜਾਂ ਦੀ ਤਾਦਾਦ ਵਿੱਚ ਧਨ ਤੇ ਫੌਜਾ ਕਣ, ਪਰ ਜੇਕਰ ਇੱਕ ਵਾਰ ਇਹ ਭਗਤਾਂ ਦੀ ਜ਼ੁਬਾਨ ਤੋਂ ਬਚਨ ਨਿਕਲ ਗਿਆ, ਇਹਨਾਂ ਵਿੱਚ ਇੰਨੀ ਤਾਕਤ ਕਹਿ, ਮੇਰੇ ਕਰੋੜਾਂ ਦੀ ਤਾਕਤ ਮੁੱਕ ਜਾਏਗੀ, ਪਰ ਇਹਨਾਂ ਦੇ ਬਚਨ ਤੇ ਲੋਕ ਫੁੱਲ ਚੜਾਣਗੇ। पर उन्हां दा विरोध कोया साडा भी कोएगा आने वाले जुगां विच भी कोएगा। प्यारियो वो भला क्यों, क्योंकि जेड़ा जपदा सतगुरु ने उसनू अगलिया मंजिलां ते जू पहुंचाना कोया तसवटियां लानिया ने। तुहानू गुरु अंगद पिता दा बचन है, मंत्री कोए अठुहियां नागी लगदे जाए। कोई मनमुख आदमी ओदे कोल अठुहियां नू काबू करन दा मंत्र होए ते ओ काले नागा नू अच जाग के पा बवे ते की होएगा, आपन खच्ची आपने दे कूचा आपे लाए, ओ ता अपनी जिंदगी नू आप चुआती मुआता ला के बर्बाद करन ते तुल पिया है। उन एक फुंकारा मारना है ओदी मौत हो जाएगी। हुक्म पया तुर खसम का अति कु धक्का खाए। इस तरह जेड़े लोग नाम जपन वालिया नाल प्यारियो लेंदे टक्कर, उन्हां दे पल्ले कछ नहीं रहिंदा, उन्हां नू लोक परलोक दे अंदर धक्के पैंदे ने। उन्हां नू कदे भी दिन रात विच सुख नहीं कदे मिलेगा। ताई गुरदेव पिता जी आखदे ने, जपन वालिया दा अदब तां करो रज के, पर कदे अनजान पुणे दे अंदर भी जाने अनजाने भी उन्हां लई माड़ा शब्द ना जुबान तो कढ़ना। वैसे तां सतगुरु ने गल ही मुका दित्ती है, इनी क्या पी जपन वाले नू माड़ा ना कहो ते बाकिया नू जो मर्जी बोली जाओ। ना साध संगत मेरे सर्व कला समर्थ सतगुरानी समुची मानवता नू प्यार कीता है, इना नू अपने एक बाप दे बच्चे समझ देखा है। ताई केंदे एक पाए देखो सब नारी, क्या जानो शै कौन प्यारी। की पता शो नू कौन प्यार है, किसी नू माड़ा नी आखना। हजूर आख दे गुरमुख सिउ मनमुख अड़े, डुबे खात न्याए। गुरमुख नल मनमुख जेकर टक्कर लेगा ओदी खार होएगी, उस नू वाहेगुरु डोबेगा किसे एको जी जगह ते। प्यारियो जिस नू कोई फेर बख्शवा भी नहीं सकदा, पर नाल ही सानू कदैत कीती ने दुखां सिरियां आपे कसम। वेखै कर प्यो पाए जदू मनमुख विरोध करे गुरमुखा तेरा, जेकर तेरा भी मन काला पै गया ता एदा मतलब तू ए जीवन दी बाजी हारन वाले पासे तुर पिया है। जदो विरोध खोवे तू बावन चंदन दी तरह अपने अंदर नू शांत रखी, ओदे दुआले करोड़ा सप होण, ओ अपनी शीतलता नहीं त्यागदा। तेरे दुआले करोड़ा विरोध करन वाले कौन, तू तावी अपनी नाम दी ठंड बनाई रखी। तेरे अंदर ओ रजा दा सबक पक्का रवे, क्योंकि ओदे विच भी ओ वाहिगुरु आप ही बैठ के तेरी परख करन वास्ते तेरिया तेरा विरोध करवा रहा है। जेडे गुरमुख लोग ने ओ इधर तुरनगे ते अनजान पुरुष इत्थे खलोजेगा। गुरमुखा नू दुख क्यों, उन्हां नू मुसीबता क्यों। गुरु अंगद पिता महाराज जी दा प्यारा बचन कहे, ई तां गुरमुख नू उच्चा चुकन वास्ते मालक ने आप ही ए खेल रचाया है। प्यारे ओ आप ए व्यपाए कर रहा कहे, दोनों विच इको ही वाहिगुरु है। नानक एवें जानिए सब किस तिसै रजाई, इंज जानो ए सारा कुछ उसे मालक दी रजा विच हो रहा है, जिस मालक ने इधर नाम जपन लई बिठाया है ते उधर कसवटियां ला के विरोध भी आपे ही करवा रहा है। सतसंगी जनो पर ए तां होएगा, तानु गुरु अंगद पिता महाराज जी ने बचन किया, नानक परखे आप को ता पारख जान। आम मनुख दा सुभाअ ना सदा दूजियां दी गल करनी, दूजियां दा भला करन वास्ते तुर पैंदे, अपना जे होया नहीं अपने पल्ले तां प्यारे जपजी दा पाठ नहीं ते दूसरियां नू कहना जी इन्हां नू बाणी नाल जोड़न तुरे आ। सतसंगी जनो भाई साहब भाई वीर सिंह साहब ने, भाई खीरा सिंह रागी सिंह जिन्हां दी जुबान तो कीर्तन सुनन लई सतसंगियो सारी दुनिया उतावली रहिंदी सी, जदों उन्हां ने आसा दी वार दा कीर्तन करना हुंदा लोक रात नू समया नहीं सन करदे। भई जे सौंग है भाई खीरा सिंह दी जुबान तो आसा दी वार दा जे कीर्तन ना सुनिया तां बस इंज ही समझांगे वाहिगुरु धरती ते उतर के आया। जदों कुरबानी दा कीर्तन हुंदा संगतां झूमदियां ਤੇ ਕਹਿੰਦੇ ਅਸੀਂ ਉਸ ਮਾਲਕ ਦੀ ਰਹਿਮਤ ਤੋਂ ਵਾਂਝੇ ਰਹਿ ਜਾਂਗੇ। ਉਹਨਾਂ ਨੂੰ ਵੀ ਭਾਈ ਵੀਰ ਸਿੰਘ ਨੇ ਇੱਕ ਗੱਲ ਕਹੀ ਸੀ, ਖੀਰਾ ਸਿਆ ਜੇਕਰ ਤੇਰੇ ਕੋਲੋਂ ਕੀਰਤਨ ਸੁਣ ਕੇ ਸੰਗਤਾਂ ਜੇ 10,000 ਵੀ ਹੋਵੇ, ਵੈਸੇ ਬਹੁਤ ਹੁੰਦੀਆਂ ਸਨ, ਜੇ 10,000 ਸੰਗਤ ਇੱਕ ਇੱਕ ਹੰਝੂ ਪਿਆਰ ਵਿੱਚ ਕੇਰਦੀ ਕਹਿ, ਜੇਕਰ ਤੇਰੀ ਅੱਖ ਤੋਂ ਉਹਨਾਂ ਦੇ ਮੁਕਾਬਲੇ ਤੇ ਸਤਿਗੁਰੂ ਦਾ ਸ਼ੁਕਰ ਕਰਦਿਆਂ 40,000 ਖੰਜੂ ਨਾ ਕਿਰਿਆ ਤੇ ਤੇਰੇ ਅੰਦਰ ਹੋਮੇ ਆਪਣਾ ਦਾਤ ਚਲਾ ਸਕਦੀ ਹੈ। ਤੇਰੇ ਅੰਦਰ ਇਹ ਖਿਆਲ ਆਏਗਾ, ਹੀਰਾ ਸਿਆ ਕੀਰਤਨ ਤੂੰ ਸੁਣਾਨਾ ਏ, ਤੇ ਜਦੋਂ ਗੁਰੂ ਨਾਲ ਜੁੜੇਗਾ ਉਦੋਂ ਆਵਾਜ਼ ਆਏਗੀ ਕੀਰਤਨ ਤੋਂ ਨਹੀਂ, ਕੀਰਤਨ ਤਾਂ ਸਤਿਗੁਰੂ ਆਪ ਕਰਵਾ ਰਹੇ ਸਨ। ਮੈਂ ਬੇਨਤੀ ਕਰਾਂ ਸਤਸੰਗੀ ਜਨੋ, ਗਰੀਬ ਨਿਵਾਸ ਗੁਰੂ ਅੰਗਦ ਪਿਤਾ ਦਾ ਬਚਨ ਏ, ਆਪਣੇ ਆਪ ਨੂੰ ਪਰਖੋ, ਆਪਣੇ ਆਪ ਨੂੰ ਕਿਵੇਂ ਪਾਰਖੂ ਬਣ ਕੇ ਪਰਖਣਾ ਏ। ਰੋਗ ਦਾਰੂ ਦੋਵੇਂ ਬੁੱਝੇ ਤਾਂ ਵੈਦ ਸੁਜਾਣ, ਆਪਣੇ ਅੰਦਰ ਵਿਕਾਰਾਂ ਦੇ ਰੋਗ ਦਾ ਵੀ ਸਾਨੂੰ ਪਤਾ ਹੋਏ ਤੇ ਉਹਦੀ ਦਵਾਈ ਦਾ ਵੀ ਸਾਨੂੰ ਪਤਾ ਹੋਏ। ਸਾਡਾ ਵੈਦ ਤਾਂ ਸਤਿਗੁਰੂ ਹੀ ਏ ਨਾ, ਉਹ ਨਾਮ ਦੀ ਦਵਾਈ ਦਿੰਦਾ ਏ। ਜਦੋਂ ਵੀ ਅੰਦਰੋਂ ਅਸੀਂ ਰੋਗੀ ਵੱਧ ਹੁੰਨੇ, ਜਦੋਂ ਰੋਗ ਹਮਲਾ ਕਰਦੇ ਸਨ ਤੇ ਸਿੱਖ ਛੱਡ ਛੜਾ ਕੇ ਗੁਰੂ ਚਰਨਾਂ ਵਿਚ ਤਰਲੇ ਲੈਣ ਲੱਗ ਪੈਂਦਾ ਏ। ਸਤਿਗੁਰੂ ਮਹਾਰਾਜ ਜੀ ਦਾ ਬਚਨ ਏ, ਵਾਟ ਨਾ ਕਰੀ ਮਾਮਲਾ ਜਾਣੇ ਮਹਿਮਾਨ ਸਿੱਖਾ, ਤੂੰ ਮਹਿਮਾਨ ਬਣ ਕੇ ਰਹੋ, ਪ੍ਰਾਹੁਣੇ ਕਦੇ ਰਸਤੇ ਵਿਚ ਝਗੜੇ ਨੀ ਪਾਉਂਦੇ, ਖਿਲਾਰੇ ਨੀ ਪਾਉਂਦੇ, ਜੋ ਮਿਲ ਜਾਵੇ ਉਹ ਛਕਦੇ ਨੇ। ਜਿੱਥੇ ਕੋਈ ਘਰ ਦਾ ਮਾਲਕ ਸਵਾਏ ਸੌਂਦੇ ਸਨ, ਉਹ ਸਦਾ ਹੀ ਉਹਨਾਂ ਨੂੰ ਪਤਾ 4 ਦਿਨ ਰਹਿਣਾ ਏ। ਗੁਰੂ ਅੰਗਦ ਪਿਤਾ ਦਾ ਸਿੱਖ ਹੋਏ, ਰੱਬ ਜਿਸ ਵੀ ਹਾਲਾਤ ਵਿਚ ਰੱਖੇ, ਬਸ ਇੱਕੋ ਗੱਲ ਕਵੇ 4 ਕੁ ਦਿਨਾਂ ਦਾ ਪ੍ਰਾਹੁਣਾ ਵਾ, ਕਾਹਦੇ ਲਈ ਇਹ ਵੱਡੇ ਪਸਾਰੇ ਪਸਾਰ ਨੇ। ਜੇ ਮਾਲਕ ਨੇ ਰਾਜਾ ਬਣਾਇਆ ਤੇ ਤਾਂ ਵੀ ਇਹ 4 ਦਿਨਾਂ ਦੀ ਖੇਡ ਏ, ਤੇ ਜੇਕਰ ਸੁੱਕੀ ਰੋਟੀ ਦੇਂਦਾ ਤੇ ਤਾਂ ਵੀ 4 ਦਿਨਾਂ ਦੀ ਖੇਡ ਏ। ਸਾਹਿਬ ਦਾ ਬਚਨ ਏ, ਮੂਲ ਜਾਣ ਗੱਲਾਂ ਕਰੇ ਘਾਣ ਲਾਏ ਕਾਣ, ਮੂਲ ਵਾਹਿਗੁਰੂ ਨਾਲ ਜੁੜ ਕੇ ਰਹਿਣਾ, ਹਾਣੀਆਂ ਨਾਲ ਬੈਠਣਾ ਏ। ਹਾਣੀ ਕੌਣ ਨੇ? ਸਤਸੰਗੀ ਆਕਾਣੀ। ਉਹ ਸੰਗ ਵਿਚ ਨੀ ਬਹਿਣਾ, ਜਪਣ ਵਾਲਿਆਂ ਤੇ ਗੁਰੂ ਕੇ ਪਿਆਰਿਆਂ ਦੀ ਸੰਗਤ ਵਿਚ ਬਹਿਣ ਨਾਲ ਇਹ ਫਿਰ ਅੰਦਰਲਾ ਚੜ੍ਹਦੀ ਕਲਾ ਚ ਰਹੇਗਾ। ਲੱਭ ਨਾ ਚੱਲਈ ਸੱਚ ਰਖੈ, ਸੋ ਵਿਸ਼ਟ ਪਰਵਾਨ। ਜਿਹੜਾ ਲਾਲਚ ਵਿਚ ਨਹੀਂ ਫਸਦਾ, ਨਾਮ ਨਾਲ ਜੁੜਿਆ ਹੋਣ ਕਾਰਨ ਸਦਾ ਸੱਚ ਦੀ ਜ਼ਿੰਦਗੀ ਜਿਉਂਦਾ ਏ, ਉਹ ਲੋਕਾਂ ਲਈ ਵੀ ਇੱਕ ਤਰ੍ਹਾਂ ਦਾ ਪ੍ਰਮਾਣਿਕ ਵਿਚੋਲਾ ਬਣਦਾ ਏ। ਭਈ ਜਿਵੇਂ ਉਹਦੀ ਅੰਦਰ ਦੀ ਤ੍ਰਿਪਤੀ ਏ ਮਨ, ਤੂੰ ਕਿਉਂ ਭੁੱਖ ਵਖਾਨਾ ਏ, ਤੇ ਜਦੋਂ ਅੰਦਰੋਂ ਇੰਨਾ ਕੁ ਰੱਜ ਜਾਂਗੇ, ਬਸ ਉਦੋਂ ਗੁਰੂ ਅੰਗਦ ਪਿਤਾ ਨੇ ਬਚਨ ਕਿਹਾ ਏ, ਫਿਰ ਸਰ ਸੰਦੇ ਆਗਾਸ ਕੋ ਕਿਉਂ ਪਹੁੰਚੇ ਬਾਣ, ਅੱਧੇ ਉਹ ਅਗੰਮ ਕਹਿ ਵਾਖਿੰਦੜ ਜਾਣ। ਪਿਆਰਿਓ, ਫਿਰ ਜਿਵੇਂ ਕੋਈ ਫਿਰ ਵਿਰੋਧ ਤੁਹਾਡਾ ਕਰੇ, ਉਹ ਐਸੇ ਜਿਵੇਂ ਆਕਾਸ਼ ਨੂੰ ਕੋਈ ਤੀਰ ਚਲਾਏ, ਆਕਾਸ਼ ਦਾ ਕੁਝ ਜਾਣਾ ਨਹੀਂ, ਵਾਖਿੰਦੜ ਦਰ ਤੇ ਤੀਰ ਚਲਾਣ ਵਾਲਾ ਖੁਦ ਆਪ ਹੀ ਪਿੰਨਿਆ ਜਾਏਗਾ। ਫਿਰ ਜਪਣ ਵਾਲੇ ਦਾ ਸੰਸਾਰ ਤਾਂ ਕੁਝ ਨੀ ਵਿਗਾੜ ਸਕਦਾ, ਪਰ ਇਹਦਾ ਵਿਰੋਧ ਕਰਨ ਵਾਲਾ ਆਪ ਹੀ ਬਰਬਾਦ ਹੋ ਜਾਂਦਾ ਏ। ਧੰਨ ਗੁਰੂ ਅੰਗਦ ਪਿਤਾ ਮਹਾਰਾਜ ਜੀ ਨੇ ਬਚਨ ਕਿਹਾ ਜੇ, ਨਿਫਲੰਗ ਤਸ ਜਨਮਸ ਜਾਵਤ ਬ੍ਰਹਮਨਾ ਬਿੰਦ ਤੇ ਸਾਗਰ ਸੰਸਾਰ ਗੁਰ ਪ੍ਰਸਾਦੀ ਤਰੇ ਕੇ। ਜਿਹੜਾ ਗੁਰੂ ਦੀ ਕਿਰਪਾ ਨਾਲ ਨਾਮ ਨਾਲ ਜੁੜ ਗਿਆ, ਉਹ ਭਵ ਸਾਗਰ ਨੂੰ ਪਾਰ ਕਰਦਾ ਏ। ਜਿਨੇ ਬ੍ਰਹਮ ਨਾਲ ਸਾਂਝ ਨੀ ਪਾਈ, ਉਹਦਾ ਜਨਮ ਅਜਿਹੀ ਜਾਏਗਾ। ਕਰਨ ਕਾਰਨ ਸਮਰੱਥ ਹੈ ਕਹੁ ਨਾਨਕ ਵਿਚਾਰ, ਕਾਰਨ ਕਰਤੇ ਵਸ ਹੈ ਜਿਨ ਕਲ ਰੱਖੀ ਧਾਰ, ਸਭ ਕੁਝ ਕਰਨ ਕਰਾਵਨ ਆਪ ਵਾਹਿਗੁਰੂ ਏ, ਉਹਦੇ ਕੋਲ ਹੀ ਸਾਰੀਆਂ ਤਾਕਤਾਂ ਨੇ। ਜਦੋਂ ਅਸੀਂ ਗੁਰੂ ਕਿਰਪਾ ਨਾਲ ਨਾਮ ਨਾਲ ਜੁੜਾਂਗੇ, ਫਿਰ ਸਾਡਾ ਅੰਦਰ ਮਜ਼ਬੂਤ ਹੋ ਕੇ ਇਹਨਾਂ ਕੁ ਤ੍ਰਿਪਤ ਹੋਏਗਾ, ਫਿਰ ਦੁਨੀਆਂ ਦੀ ਕੋਈ ਤਾਕਤ ਸਾਨੂੰ ਆਪਣੇ ਅਸਲੇ ਤੋਂ ਦੂਰ ਨਾ ਕਰ ਸਕੇਗੀ। ਸਤਿਗੁਰੂ ਗੁਰੂ ਅੰਗਦ ਪਿਤਾ ਜੀ ਮਿਹਰ ਕਰਨ, ਅਸੀਂ ਗੁਰੂ ਵਾਲੇ ਬਣ ਨਾਮ ਨਾਲ ਜੁੜੀਏ, ਫਿਰ ਸਾਡਾ ਲੋਕ ਪਰਲੋਕ ਸੁਖੇਲਾ ਹੋਏਗਾ। ਅੱਜ ਇਤਨੇ ਬਚਨ ਪ੍ਰਵਾਨ ਕਰਨੇ, ਭੁੱਲ ਚੁੱਕ ਦੀ ਖਿਮਾ ਕਰਿਆ ਜੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਾਨੁਸ਼